गुरु अमरदास पद बंध रामदास अर्जुन गुरु बरसे हर गोबिंद हरि राय हर कृष्ण गुर तेग बहादुर चंद दसवें गोबिंद सिंह गुरु नमो चरण अरविंद जिसमें अमृत ज्ञान है मानक भगत वैराग गुरु ग्रंथ साहिब उदद बंदों करे अनुराग कहां बुद्ध प्रभु तुच्छ हमारी वर्ण सकै महिमा जो तिहारी हम ना सकुत कर सिफत तुम्हारी आप लिहो तुम कथा सुधारी हम ना सकुत कर सिफत तुम्हारी आप लिहो तुम कथा सुधारी
सतनाम श्री वाहिगुरु साहिब जी दोहरा बाल बैस को जुबा ज्यों ग्रास देख तत्काल तैसे ही इस जुबा को ग्रास ही जरा विसार
वाहिगुरु जी का खालसा वाहिगुरु जी की गुरु की साजी नवाजी साध संगत महाराज ने बड़ी कृपा करके सानू अपने चरणा च बुलाया है आओ सिख सतगुरु के प्यारे हो गाओ सच्ची बाणी और गुरु की पवित्र पावन बाणी सौदा सहबा सहज दे पाठ ते गुरबाणी दे कीर्तन आप जी ने सरवण कीते हैं जगत गुरु गुरु नानक देव जी की कथा बड़े प्रेम नाल आप जी सरवण कर रहे हो श्री करतारपुर साहब करतारपुर करता बसे संतन के पास श्री करतारपुर दे विच करतारपुर वाहिगुरु रहिंदा है परमेश्वर का वासा है गुरु नानक साहब जी के रूप में परमात्मा ने दर्शन दिते हैं तनहन संत महापुरुष गुरसिख नाम रसीए जेडे गुरु महाराज के उपदेश सुन रहे हैं गुरु अंगद देव जी ने गुरियाई गद्दी दे के खंडूर साहब भेज दिता वचन किया पुरखा असी तेरे को आवांगे तेनू आने की लोड़ नहीं पेगी गुरु अंगद देव जी जाना तो नहीं सी चाहते गुरु नू छड़ के पर हुक्म मनना जरूरी सी हुक्म मन के चले गए इधर गुरु नानक साहब सिखां नू उपदेश दे जांदे हन रोज जो बार बार पेपर है पेपर थले बैठ जाते हैं थड़े से सारा सारा दिन गर्मी के दिन उथे दीवान सजा रहा सारा दिन ही भजन कीर्तन होता रहता वध तो वध पांच सत मिनट दस मिनट कोई लंगर छकना छक लवे नहीं तो हरी चर्चा दिन रात कथा कीर्तन सुखदाई ते सिखां नूं हुण उपदेश दे रहे ने आपां कल सरवण कीता महाराज ने दस्सिया भी बंदे दीआं तीन अवस्था ने बाल जवानी और बुढ़ेपा बाल जवानी और बिरधपन तीन अवस्था जान बचपन भी जिहड़ा है बड़ा दुखदाई है बचपन विच बच्चा मां प्यो दे मथाज रहिंदा है भुखा पिया रहे प्यासा पिया रहे जे मां नूं पानी पियावे दुध पियावे रोटी खवावे ते खवावे अपने आप कुछ नहीं कर सकता दुखी हुंदा अपनी सफाई भी शरीर की मल मूत्र की नहीं कर सकता मां बाप नूं करनी पैंदी है और जे उन्हूं कोई चीज चाहीदी होवे मां बाप लैके दे देण तां ठीक है नहीं तां रोंदा दुखी हुंदा सड़दा रहिंदा है बाल अवस्था विच भी बड़े दुख हैं फिर जवानी आ जाती है जवानी विच बड़ा भयानक भूत चिमड़ जाता है काम का काम विच अन्ना हो करके भैड़े माड़े कर्मां च लग जाता है फिर उस तों बाद उस नूं फिर कई तरह दीआं व्याधियां उपाधियां रोग मन नूं ते तन नूं लगते हैं परमेश्वर का सिमर नहीं करता दुखी हुंदा है और जवानी तो बाद बुढ़ेपा आउंदा है उहदे विच की हुंदा है जीव दे नाल ओह भी गुरु साहिब दस रहे ने आओ प्रेम नाल सरवण करिए ਮਨ ਬਿਰਤੀਆਂ ਗੁਰੂ ਬਾਬਾ ਜੀ ਦੇ ਚਰਨਾਂ ਨਾਲ ਜੋੜ ਕੇ ਆਖੀਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ।
ਦੋਹਰਾ ਬਾਲ ਬੈਸ ਕੋ ਜੁਵਾ ਜਿਉਂ ਗ੍ਰਾਸ ਦੇਤ ਤਤਕਾਲ।
ਕਹਿੰਦੇ ਜਿਵੇਂ ਬਚਪਨ ਨੂੰ ਜਵਾਨੀ ਖਾ ਜਾਂਦੀ, ਬਚਪਨ ਦੀ ਅਵਸਥਾ, ਬੱਚੇ ਦੀ ਸ਼ਕਲ ਦੇਖੋ, ਬੱਚੇ ਦਾ ਰੂਪ ਰੰਗ ਦੇਖੋ, ਜਦੋਂ ਜਵਾਨੀ ਆਉਂਦੀ ਫਿਰ ਪਛਾਣਿਆ ਨਹੀਂ ਜਾਂਦਾ। 16-17 ਸਾਲ ਤੋਂ ਬਾਅਦ ਸਰੀਰ ਦੇ ਚੇਨ ਚੱਕਰ ਬਦਲ ਜਾਂਦੇ ਹਨ। ਹੁਣ ਉਹਨੂੰ ਉਹਦੀ ਬਚਪਨ ਦੀ ਫੋਟੋ ਦਿਖਾਈਏ ਤੇ ਪਛਾਣ ਵਿੱਚ ਫਰਕ ਪਏਗਾ, ਕਹਿੰਦੇ ਇਹ ਕਿੱਦਾਂ ਦਾ ਹੋ ਗਿਆ। ਉਹ ਜਿਵੇਂ ਬਚਪਨ ਦੀ ਅਵਸਥਾ ਨੂੰ ਜਵਾਨੀ ਗਰਸ ਲੈਂਦੀ ਹੈ,
ਤੈਸੇ ਹੀ ਇਸ ਜਵਾਕ ਨੂੰ ਰਸਮੀ ਜਰਾ ਵਿਸਾਲ।
ਇਸੇ ਤਰ੍ਹਾਂ ਇਸ ਜਵਾਨੀ ਨੂੰ ਬੁਢੇਪਾ ਗਰਸ ਲੈਂਦਾ। ਜਦੋਂ ਬੰਦਾ ਬੁੱਢਾ ਹੋ ਜਾਂਦਾ 70-80 ਸਾਲਾਂ ਦਾ, ਉਹਦੀ ਜਵਾਨੀ ਦੀ ਫੋਟੋ ਲਿਆਓ ਪਛਾਣਨੀ ਔਖੀ ਹੁੰਦੀ, ਫਰਕ ਪੈ ਜਾਂਦਾ। ਕਹਿੰਦੇ ਹਾਂ ਏਦਾਂ ਦਾ ਲੱਗਦਾ ਸੀ ਜਵਾਨੀ ਚ, ਫਰਕ ਪੈ ਜਾਂਦਾ, ਸਾਰਾ ਕੁਛ ਬਦਲ ਜਾਂਦਾ।
ਚੌ ਪਈ ਜਰ ਜਰ ਭੂਤ ਦੇਹ ਵੈ ਜਾਗੀ।
ਬੰਦੇ ਦੀ ਜਿਹੜੀ ਦੇਹ ਹੈ ਉਹ ਜਲਦਰੀ ਹੋ ਜਾਂਦੀ ਹੈ, ਕਮਜ਼ੋਰ ਹੋ ਜਾਂਦੀ ਹੈ। ਬੁਢੇਪੇ ਚ ਸਰੀਰ ਦੇ ਹੱਡ ਖੜਕਣ ਲੱਗ ਜਾਂਦੇ ਹਨ, ਸਿਰ ਕੰਪਿਓ, ਪੱਗ ਡਗਮਗੇ, ਨੈਣ ਜੋਤ ਤੇ ਹੀਨ, ਤਉ ਨਾਨਕ ਇਹ ਵਿਧ ਪਈ ਤਉ ਨਹਾਰਾ ਸਰੀਰ। ਜਵਾਨੀ ਚ ਜਿਹੜਾ ਸਰੀਰ ਬੜਾ ਸੋਹਣਾ ਸੁੰਦਰ ਦਿਖਾਈ ਦਿੰਦਾ ਹੈ, ਬੁਢੇਪੇ ਚ ਉਹਦੇ ਉੱਤੇ ਝੁਰੜੀਆਂ ਪੈ ਜਾਂਦੀਆਂ ਹਨ, ਅੱਖਾਂ ਦੀ ਜੋਤ ਘੱਟ ਜਾਂਦੀ ਹੈ, ਸਿਰ ਕੰਬਣ ਲੱਗ ਜਾਂਦਾ ਹੈ, ਹੱਥ ਪੈਰ ਕੰਬਦੇ ਨੇ, ਤੁਰਦਿਆਂ ਤੁਰਦਿਆਂ ਵੀ ਸਿੱਧਾ ਨਹੀਂ ਤੁਰ ਸਕਦਾ। ਇਸ ਤਰ੍ਹਾਂ ਫਿਰ ਬੁਢੇਪੇ ਚ ਇਹਦਾ ਹਾਲ ਹੋ ਜਾਂਦਾ ਹੈ। ਕਹਿੰਦੇ ਬੁੱਧੀ ਕਮਜ਼ੋਰ ਹੋ ਜਾਂਦੀ, ਯਾਦਾਸ਼ਤ ਚੇਤਾ ਘੱਟ ਜਾਂਦਾ ਹੈ, ਅੱਖਾਂ ਤੋਂ ਦਿਸਦਾ ਕੋਈ ਨਹੀਂ, ਅੱਖਾਂ ਦੀ ਜੋਤ ਘੱਟ ਜਾਂਦੀ ਹੈ, ਅੱਖਾਂ ਵਿੱਚ ਮੋਤੀਆ ਉੱਤਰ ਆਉਂਦਾ ਹੈ, ਅੱਖਾਂ ਦੇ ਬੜੇ ਰੋਗ ਲੱਗ ਜਾਂਦੇ ਹਨ।
ਹਾਂਜੀ,
ਕੰਨ ਗੋਲੇ ਹੋ ਜਾਂਦੇ ਆ, ਉੱਚਾ ਸੁਣਨ ਲੱਗ ਜਾਂਦਾ ਹੈ। ਕਹਿੰਦਾ ਮੈਨੂੰ ਸੁਣਾਈ ਨਹੀਂ ਤਾਂ ਦੁਬਾਰਾ ਬੋਲੋ। ਕਈ ਇੰਨੇ ਜ਼ਿਆਦਾ ਉੱਚਾ ਸੁਣਦੇ ਆ ਬੁਢੇਪੇ ਚ ਵੀ ਢੋਲ ਵਜਾਈ ਦੇ ਤਾਂ ਵੀ ਪਤਾ ਨਾ ਲੱਗੇ, ਤੇ ਫਿਰ ਕਹਿੰਦੇ ਆ ਵੀ ਸਿਰ ਕੰਬਣ ਲੱਗ ਜਾਂਦਾ, ਸਿਰ ਕੰਬਿਓ, ਪੱਗ ਡਗ ਮੰਗੇ। ਹਾਂਜੀ,
ਕ੍ਰਿਸ਼ਨਾ ਅਧਿਕ ਹੋਤ ਪ੍ਰਤਾਪਾ।
ਪਰ ਦੇਖੋ ਜਿਉਂ ਜਿਉਂ ਬੁੱਢਾ ਹੁੰਦਾ ਕਿ ਕ੍ਰਿਸ਼ਨਾ ਵੀ ਵਧਦੀ ਜਾਂਦੀ ਹੈ, ਲਾਲਚ ਵੀ ਵਧਦਾ ਜਾਂਦਾ। ਜਿਉਂ ਜਿਉਂ ਬੁੱਢਾ ਹੁੰਦਾ ਤਿਉਂ ਤਿਉਂ ਇਹਦੇ ਅੰਦਰ ਪਦਾਰਥਾਂ ਦੀ ਖਾਹਿਸ਼, ਵਾਸ਼ਨਾ, ਆਹ ਵੀ ਮੇਰੇ ਕੋਲ ਹੋਵੇ, ਆਹ ਵੀ ਜ਼ਮੀਨ ਖਰੀਦ ਲਵਾਂ, ਆਹ ਪਲਾਟ ਖਰੀਦ ਲਵਾਂ, ਆਹ ਕਾਰੋਬਾਰ ਕਰ ਲਵਾਂ, ਇੱਥੇ ਮੈਨੂੰ ਬਹੁਤ ਕਰੋੜਾਂ ਰੁਪਏ ਦਾ ਫਾਇਦਾ ਹੋਵੇਗਾ। ਜਿਉਂ ਜਿਉਂ ਬੁੱਢਾ ਹੁੰਦਾ ਹੈ ਬੰਦੇ ਦੀ ਤ੍ਰਿਸ਼ਨਾ ਵੱਧਦੀ ਹੈ। ਮਹਾਰਾਜ ਭਰਤਰੀ ਜੀ ਲਿਖਦੇ ਨੇ ਆਪਣੇ ਗ੍ਰੰਥ ਦੇ ਵਿੱਚ, ਵੈਰਾਗ ਸ਼ਤਕ ਦੇ ਵਿੱਚ, ਕਿ ਮੈਂ ਹੁਣ ਬੁੱਢਾ ਹੋ ਗਿਆ ਤੇ ਮੇਰੇ ਸਾਥੀ ਜਿਹੜੇ ਸਨ ਉਹ ਮੇਰਾ ਸਾਥ ਛੱਡ ਗਏ ਹਨ, ਜਿਹੜੇ ਮੇਰੇ ਨਾਲ ਬਚਪਨ ਚ ਖੇਡਿਆ ਕਰਦੇ ਸੀ ਉਹ ਵੀ ਚਲੇ ਗਏ, ਜਿਹੜੇ ਮੇਰੇ ਨਾਲ ਜਵਾਨੀ ਚ ਖੇਡਿਆ ਕਰਦੇ ਸੀ ਉਹ ਵੀ ਚਲੇ ਗਏ, ਮੇਰੀਆਂ ਅੱਖਾਂ ਦੀ ਵੀ ਜੋਤ ਘੱਟ ਗਈ, ਮੇਰੇ ਕੰਨਾਂ ਦੀ ਵੀ ਘੱਟ ਗਈ, ਮੇਰੀ ਲੱਕ ਵੀ ਖੁੱਬੀ ਹੋ ਗਈ। ਪੰਡਿਤ ਗੁਲਾਬ ਸਿੰਘ ਜੀ ਵੀ ਲਿਖਦੇ ਨੇ, ਤਨ ਕੇ ਬਲ ਨੇ ਅਬ ਪੀਠ ਦੇਈ। ਕਹਿੰਦੇ ਸਰੀਰ ਦੇ ਬਲ ਨੇ ਵੀ ਪਿੱਠ ਦਿੱਤੀ, ਸਾਰਾ ਕੁਝ ਚਲਾ ਗਿਆ, ਕੇਸ ਮੇਰੇ ਕਾਲਿਆਂ ਚਿੱਟੇ ਹੋ ਗਏ, ਪਰ ਮੇਰਾ ਇੱਕ ਕ੍ਰਿਸ਼ਨਾ ਤੂੰ ਨੀ ਸਾਥ ਛੱਡਦੀ। ਉਸ ਸਾਥੀ ਮੇਰਾ ਸਾਥ ਛੱਡ ਗਏ, ਤੂੰ ਮੇਰਾ ਸਾਥ ਨਹੀਂ ਛੱਡਦੀ। ਬੜੇ ਸੋਹਣੇ ਬਚਨ ਭਰਤਰੀ ਜੀ ਉਹ ਲਿਖਦੇ ਨੇ, ਅਬ ਤਜ ਤੂੰ ਹਮ ਕੋ ਤ੍ਰਿਸ਼ਨੇ, ਤਬ ਸੰਗ ਵਿਖੇ ਹਮ ਦੁੱਖ ਪੈਨੇ। ਹੇ ਤ੍ਰਿਸ਼ਨਾ ਤੂੰ ਸਾਡਾ ਸਾਥ ਛੱਡ ਦੇ, ਹੁਣ ਤਾਂ ਛੱਡ ਦੇ ਰੱਬ ਦੇ ਵਾਸਤੇ, ਮੇਰਾ ਕਹਿਣਾ ਛੱਡ ਦੇ, ਮੈਨੂੰ ਛੱਡ ਕੇ ਚਲੀ ਜਾ ਤ੍ਰਿਸ਼ਨਾ, ਕਿਉਂਕਿ ਮੈਂ ਤੇਰੇ ਨਾਲ ਰਹਿ ਕੇ ਬੜੇ ਦੁੱਖ ਪਾਏ ਨੇ। ਤ੍ਰਿਸ਼ਨਾ ਜਿੰਨਾ ਦੁੱਖ ਦਿੰਦੀ ਹੈ ਉਹਨਾਂ ਕੋਈ ਦੁਸ਼ਮਣ ਦੁੱਖ ਨਹੀਂ ਦਿੰਦਾ, ਪਰ ਤ੍ਰਿਸ਼ਨਾ ਦਿਨੋਂ ਦਿਨ ਵੱਧਦੀ ਹੈ, ਜਿਵੇਂ ਲੱਕੜਾਂ ਪਾਉਣ ਦੇ ਨਾਲ ਅੱਗ ਹੋਰ ਭੜਕਦੀ ਹੈ, ਹੋਰ ਭੜਕਦੀ ਹੈ, ਹੋਰ ਭੜਕਦੀ ਹੈ। ਜਿੰਨੀਆਂ ਜਿੰਨੀਆਂ ਮਾਇਆ ਦੀਆਂ ਚੀਜ਼ਾਂ ਪਦਾਰਥ ਧਨ ਸੰਪਦਾ ਸਾਡੇ ਕੋਲ ਆਈ ਜਾਂਦੀ ਹੈ ਤਿਉਂ ਤਿਉਂ ਸਾਡੀ ਵਾਸ਼ਨਾ ਤ੍ਰਿਸ਼ਨਾ ਵੱਧਦੀ ਜਾਂਦੀ ਅਤੇ ਬੁਢੇਪੇ 'ਚ ਬੰਦਾ ਕਹਿੰਦਾ ਵੀ ਸਾਰੀ ਦੁਨੀਆਂ ਹੀ ਮੇਰੇ ਕੋਲ ਹੋ ਜਾਵੇ, ਸਾਰੀ ਦੁਨੀਆਂ ਦੀ ਪ੍ਰੋਪਰਟੀ ਮੇਰੇ ਕੋਲ ਹੋ ਜਾਵੇ, ਸਾਰਿਆਂ ਦਾ ਪੈਸਾ ਮੇਰੇ ਕੋਲ ਹੋ ਜਾਵੇ, ਸਾਰੀਆਂ ਪਦਵੀਆਂ ਮੇਰੇ ਕੋਲ ਹੋ ਜਾਣ, ਸਾਰੇ ਅਹੁਦੇ ਮੇਰੇ ਕੋਲ ਹੋ ਜਾਣ, ਏਦਾਂ ਫਿਰ ਤ੍ਰਿਸ਼ਨਾ ਜਿਹੜੀ ਹੈ ਬੁਢੇਪੇ ਵਿੱਚ ਸਤਿਗੁਰੂ ਨਾਨਕ ਦੇਵ ਜੀ ਕਹਿੰਦੇ ਵੱਧਦੀ ਜਾਂਦੀ ਹੈ।
ਲੋ ਮਾਸ ਸੁੰਦਰਤਾ ਹਰਹੀ,
ਜਿਹੜੀ ਜਵਾਨੀ ਵਿੱਚ ਸੁੰਦਰਤਾ ਸੀ ਚਿਹਰੇ ਦੀ ਚਮਕ ਸੀ ਉਹ ਖਤਮ ਹੋ ਜਾਂਦੀ ਹੈ, ਅੱਖਾਂ ਦੀ ਚਮਕ ਖਤਮ ਹੋ ਜਾਂਦੀ ਹੈ ਤੇ ਮੱਥੇ ਦੇ ਝੁਰੜੀਆਂ ਪੈ ਜਾਂਦੀਆਂ ਹਨ, ਸਾਰਾ ਹੀ ਸਰੀਰ ਦਾ ਮਾਸ ਢਿੱਲਾ ਪੈ ਜਾਂਦਾ ਹੈ। ਉਹ ਜਿਹੜੀ ਸੁੰਦਰਤਾ ਦੀ ਚਮਕ ਆਕਰਸ਼ਣ ਹੁੰਦਾ ਜਵਾਨੀ ਵਿੱਚ ਬੰਦੇ ਦੇ ਮੂੰਹ ਤੇ ਬੁਢੇਪੇ ਚ ਨਹੀਂ ਰਹਿੰਦਾ। ਹਾਂਜੀ, ਜਿਵੇਂ ਸੁੱਕੇ ਦਰਖਤ ਨੂੰ ਘੁਣ ਲੱਗ ਜਾਵੇ ਤੇ ਉਹ ਘੁਣ ਉਹਨੂੰ ਅੰਦਰੋਂ ਅੰਦਰ ਹੀ ਖਾ ਜਾਂਦਾ। ਬੁਢੇਪਾ ਇੱਕ ਘੁਣ ਹੈ ਜਿਹੜਾ ਬੰਦੇ ਨੂੰ ਅੰਦਰੋਂ ਅੰਦਰ ਹੀ ਖਾਂਦਿਆਂ 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 ਬਿਲਕੁਲ ਖੋਖਲਾ ਕਰ ਦਿੰਦਾ। ਔਰ ਸਾਧ ਸੰਗਤ ਜੀ, ਬੁਢੇਪਾ ਇੱਕ ਇਹੋ ਜਿਹਾ ਰੋਗ ਹੈ ਵੀ ਇਹਦੇ ਰੋਕਣ ਦੀ ਦਵਾਈ ਵੀ ਕੋਈ ਨਹੀਂ ਬਣੀ। ਮਹਾਰਾਜ ਗੁਰੂ ਨਾਨਕ ਦੇਵ ਜੀ ਕਹਿੰਦੇ ਆ ਵੀ ਬੁਢੇਪੇ ਨੂੰ ਰੋਕਣ ਦੇ ਲਈ ਬੁਢੇਪਾ ਸਾਡੇ ਘਰ ਚ ਨਾ ਵੜੇ, ਸਾਰੇ ਦਰਵਾਜ਼ੇ ਬੰਦ ਕੀਤੇ ਪਰ ਬੁਢੇਪਾ ਫੇਰ ਵੀ ਆ ਗਿਆ। ਖੁਸਰੀ ਕੋਈ ਬੰਦਾ ਸਾਡੇ ਘਰ ਜਬਰਦਸਤੀ ਵੜਦਾ, ਆਪਾਂ ਧੱਕੇ ਮਾਰਦੇ ਨਾ, ਬਾਹਰ ਚੱਲ ਬਾਹਰ ਚੱਲ, ਕਹਿੰਦੇ ਜੇ ਬੁਢੇਪੇ ਨੂੰ ਧੱਕੇ ਮਾਰੀਏ ਆਪਣੇ ਬੁਢੇਪੇ ਨੂੰ ਵੀ ਨਾ ਆ ਤੂੰ, ਜੇ ਜੁਰਮਾਨਾ ਪਰ ਹੜੇ, ਜੁਰਮਾਨਾ ਮੈਨੇ ਜ਼ੋਰ ਨਾ ਜਬਰਦਸਤੀ ਕੋਈ ਪਰ ਹਰੇ ਪਰੇ ਕਰੇ ਬੁੱਢੇ ਪਿਆ ਤੂੰ ਮੇਰੇ ਕੋਲ ਨਾ ਆਵੀ, ਜੇ ਜਰਵਾਣਾ ਪਰ ਹਰੇ ਜਰ ਵੇਸ ਕਰੇਂ ਦੀ ਆਈ ਹੈ। ਬੁਢੇਪਾ ਨਵੇਂ ਨਵੇਂ ਰੂਪ ਧਾਰਨ ਕਰਕੇ ਆ ਜਾਏਗਾ। ਸਭ ਤੋਂ ਜ਼ਿਆਦਾ ਤਾਂ ਸਾਨੂੰ ਮਹਿਸੂਸ ਹੁੰਦਾ ਵੀ ਕੇਸਾਂ ਤੋਂ, ਕੇਸ ਚਿੱਟੇ ਹੋ ਗਏ, ਅਸੀਂ ਕੀ ਕਰਦੇ ਹਾਂ, ਕਾਲਾ ਕਰਦੇ ਹਾਂ। ਚਲੋ ਕੇਸ ਤਾਂ ਕਾਲੇ ਕਰ ਲਏ, ਅੱਖਾਂ ਦਾ ਕੀ ਕਰਾਂਗੇ, ਅੱਖਾਂ 'ਤੇ ਲੈਂਸ ਜਾਂ ਅੱਖਾਂ 'ਤੇ ਐਨਕ ਲਾ ਲਈ ਤੇ ਫਿਰ ਗੋਡਿਆਂ ਦਾ ਕੀ ਕਰਾਂਗੇ, ਗੋਡਿਆਂ ਦਾ ਇਲਾਜ ਕਰਾ ਲਿਆ, ਕੰਨਾਂ ਦਾ ਕੀ ਕਰਾਂਗੇ, ਕੰਨਾਂ ਦੀ ਮਸ਼ੀਨ ਲਾ ਲਈ, ਸਾਰੇ ਕਿੰਨੇ ਕੁ ਦਰਵਾਜ਼ੇ ਬੰਦ ਕਰਾਂਗੇ, ਇਹਨੇ ਸਿਰ ਤੋਂ ਲੈ ਕੇ ਪੈਰਾਂ ਤੱਕ ਹਰ ਚੀਜ਼ 'ਤੇ ਅਸਰ ਕਰਨਾ, ਦਿਮਾਗ 'ਤੇ ਵੀ ਕਰਨਾ, ਬੰਦੇ ਦੀ ਸੁਰਤ 'ਤੇ ਵੀ ਕਰਨਾ। ਜੇ ਜਰਵਾਣਾ ਪਰ ਹਰੈ ਜਰ ਵੇਸ ਕਰੇਂਦੀ ਆਈ ਹੈ, ਜਰ ਮੈਨੇ ਬੁਢੇਪਾ ਨਵੇਂ ਨਵੇਂ ਵੇਸ ਧਾਰ ਕੇ ਆ ਜਾਂਦਾ ਹੈ, ਉਹ ਰਹਿ ਨਾ ਭਰੀਏ ਪਾਈ। ਸੋ ਸਤਿਗੁਰੂ ਨਾਨਕ ਦੇਵ ਕਹਿੰਦੇ ਸਿੱਖੋ ਬੁਢੇਪਾ ਇੰਨਾ ਭੈੜਾ, ਇਤਨਾ ਭਿਆਨਕ, ਇਤਨਾ ਡਾਢਾ ਕਿ ਕਿਸੇ ਤਰ੍ਹਾਂ ਵੀ ਰੁਕਦਾ ਨਹੀਂ ਤੇ ਆ ਹੀ ਜਾਂਦੀ ਉਸ। ਹਾਂਜੀ,
ਇਸਤਰੀ ਤਾਤ ਅਪਰ ਪਰਿਵਾਰਾ,
ਉਸ ਵੇਲੇ ਫਿਰ ਬੰਦੇ ਦੀ ਘਰ ਵਾਲੀ, ਉਹਦੇ ਬੱਚੇ ਤੇ ਉਹਦਾ ਪਰਿਵਾਰ। ਹਾਂਜੀ,
ਸਭ ਤਜ ਦੇਹੇ ਨਾ ਲਾਗੇ ਪਿਆਰਾ,
ਉਹਨੂੰ ਫਿਰ ਛੱਡ ਦਿੰਦੇ, ਉਹ ਬੰਦਾ ਪਿਆਰਾ ਨਹੀਂ ਲੱਗਦਾ। ਉਹੀ ਬੰਦਾ ਜਿਹਨੂੰ ਪਿਆਰ ਨਾਲ ਕੋਈ ਕਹਿੰਦਾ ਸੀ ਇਹ ਮੇਰਾ ਬਾਪੂ ਹੈ, ਛੋਟੇ ਛੋਟੇ ਬੱਚੇ ਜਿਸ ਪਿਓ ਨੂੰ ਗਾਲਣਾ ਲੱਗ ਕੇ ਮਿਲਦੇ ਸਨ, ਜਿਸ ਜਵਾਨੀ ਵਿੱਚ ਪਤਨੀ ਹਮੇਸ਼ਾ ਸ਼ਾਇਦ ਦੀ ਤਰ੍ਹਾਂ ਨਾਲ ਰਹਿੰਦੀ ਸੀ, ਸਾਰੇ ਰਿਸ਼ਤੇਦਾਰ ਹੁੰਦੇ ਸਨ ਪਰਿਵਾਰ ਦੇ, ਬੁਢੇਪੇ 'ਚ ਉਹਨੂੰ ਸਾਰੇ ਹੀ ਛੱਡ ਦਿੰਦੇ ਆ, ਕੋਈ ਉਹਦੇ ਨੇੜੇ ਨਹੀਂ, ਕਿਸੇ ਨੂੰ ਉਹ ਪਿਆਰਾ ਨਹੀਂ ਲੱਗਦਾ, ਕਹਿੰਦੇ ਬੁੱਢਾ ਹੈ। ਹਾਂਜੀ,
ਜਰਾ ਨਿਸ਼ਾ ਮਹਿ ਖਾਂਸੀ ਸਿਆਰੀ,
ਕਹਿੰਦੇ ਬੁਢੇਪੇ ਦੀ ਰਾਤ ਵਿੱਚ ਇੱਕ ਗਿੱਦੜੀ ਕੂਕਦੀ ਹੈ, ਗਿੱਦੜੀ ਰਾਤ ਨੂੰ ਕੂਕਾਂ ਮਾਰਦੇ ਨਾ ਪਿੰਡਾਂ ਵਿੱਚ, ਤੁਸੀਂ ਦੇਖਿਆ ਨਾ ਗਿੱਦੜ ਰਾਤ ਨੂੰ ਕੂਕਦੇ ਹੈ, ਕਹਿੰਦੇ ਬੁਢੇਪੇ ਦੀ ਰਾਤ ਵਿੱਚ ਕਿਹੜੀ ਗਿੱਦੜੀ ਕੂਕਦੀ ਹੈ, ਖਾਂਸੀ ਖੰਘਦਾ ਹੈ, ਤੇ ਉਹਨੂੰ ਕਹਿੰਦੇ ਬਾਬਾ ਤੂੰ ਸੌਣ ਨਹੀਂ ਦਿੰਦਾ, ਬਾਹਰ ਜਾ ਕੇ ਉਹਦਾ ਮੰਜਾ ਕਿੱਥੇ ਖਾਂਦੇ ਨੇ, ਜਿੱਥੋਂ ਉਹਦੀ ਖਾਂਸੀ ਦੀ ਖੰਘਣ ਦੀ ਰਾਤ ਨੂੰ ਆਵਾਜ਼ ਦੂਜਿਆਂ ਨੂੰ ਡਿਸਟਰਬ ਨਾ ਕਰੇ। ਉਹ ਹੁਣ ਮਜਬੂਰ ਹੈ, ਉਹਨੂੰ ਖੰਘ ਆਉਂਦੀ ਹੈ, ਤੇ ਜੇ ਤੇ ਕੋਈ ਬੱਚੇ ਸਿਆਣੇ ਹੋਣ ਤੇ ਉਹਨੂੰ ਨਹੀਂ ਕਹਿਣਗੇ, ਪਰ ਮੈਂ ਦੇਖਿਆ ਵੀ ਕਹਿ ਹੀ ਦਿੰਦੇ, ਬਾਪੂ ਥੋੜਾ ਘੱਟ ਖੰਘਿਆ ਕਰ, ਜੇ ਪੁੱਤਰ ਨਾ ਕਹਿਣ ਤੇ ਨੂੰਹਾਂ ਵੀ ਕਹਿਣ ਲੱਗ ਜਾਂਦੀਆਂ, ਏਦਾਂ ਦਾ ਹਾਲ ਹੁੰਦਾ। ਹਾਂਜੀ,
ਆਏ ਸ਼ਬਦ ਕਰ ਹੀ ਦੁਖਕਾਰੀ,
ਉਹ ਜਿਹੜਾ ਬੁਢੇਪੇ ਚ ਖੰਘਣਾ ਖਾਂਸੀ ਉਹ ਆ ਕੇ ਦੁੱਖ ਦਿੰਦੀ ਹੈ, ਉਹਦੀ ਵਿਚਾਰੇ ਦੀ ਜਾਨ ਨਿਕਲ ਰਹੀ ਹੁੰਦੀ ਹੈ ਤੇ ਉਧਰੋਂ ਉਹਨੂੰ ਘਰ ਵਾਲੇ ਨੀ ਜੀਣ ਦਿੰਦੇ। ਹਾਂਜੀ, ਕਹਿੰਦੇ ਬੰਦੇ ਦੀ ਕੋਈ ਤਾਕਤ ਨੀ ਰਹਿੰਦੀ, ਕੋਈ ਸ਼ਕਤੀ ਨੀ ਰਹਿੰਦੀ ਕੁਛ ਕਰਨ ਦੀ ਵੀ। ਇੱਥੋਂ ਤੱਕ ਵੀ ਉਹ ਹਾਲਤ ਬਣ ਜਾਂਦੀ ਵੀ ਅੱਜ ਫਰੀਦੇ ਕੂਜੜਾ ਚਾਹੇ ਕੋਹਾਂ ਤੀਆਂ ਕੁਝ ਜੋ ਪਾਣੀ ਘੜੇ ਜੋ ਪੀਣ ਜੋਗੀ ਤਾਕਤ ਨੀ ਰਹਿੰਦੀ, ਪਰ ਸਾਰਾ ਕੁਝ ਚਲਾ ਜਾਂਦਾ, ਗੁੱਸਾ ਨੀ ਜਾਂਦਾ, ਬਲ ਚਲਾ ਗਿਆ, ਸ਼ਕਤੀ ਚਲੀ ਗਈ, ਕ੍ਰੋਧ ਵੱਧ ਗਿਆ। ਜਿਉਂ ਜਿਉਂ ਬੁਢੇਪਾ ਵੱਧਦਾ, ਗੁੱਸਾ ਵੱਧਦਾ, ਚਿੜਚਿੜਾਪਣ ਵੱਧਦਾ, ਉਹ ਬੇਵਸੀ ਦੇ ਵਿੱਚ ਬੰਦਾ ਫਿਰ ਚਾਹੁੰਦਾ ਮੈਂ ਚੀਰਦਿਆਂ ਮਾਰਦਿਆਂ ਵੱਢਦਿਆਂ ਇੱਥੋਂ ਤੱਕ ਬੋਲਣ ਲੱਗਿਆ ਨੀ ਦੇਖਦਾ ਮੈਂ ਕੀ ਬੋਲਣਾ। ਹਾਂਜੀ,
ਜਿਉਂ ਤਰ ਵੱਡੇ ਭਲੂਕ ਰਹਾਈ,
ਜਿਵੇਂ ਦਰਖਤ ਵੱਡੇ ਹੋ ਜਾਣ, ਪੁਰਾਣੇ ਦਰਖਤ ਹੋ ਜਾਣ, ਪੁਰਾਣੇ ਦਰਖਤ ਬੁੱਢੇ ਦਰਖਤ, ਤੇ ਉਹਨਾਂ ਚ ਰਹਿੰਦੇ ਕੌਣ ਨੇ? ਉੱਲੂ। ਭਾਈ ਸਾਹਿਬ ਜੀ ਲਿਖ ਰਹੇ ਨੇ, ਭਾਈ ਸੰਤੋਖ ਸਿੰਘ ਜੀ, ਵੀ ਗੁਰੂ ਨਾਨਕ ਦੇਵ ਜੀ ਮਿਸਾਲਾਂ ਦੇ ਰਹੇ, ਸਿੱਖਾਂ ਨੂੰ ਸਮਝਾ ਰਹੇ ਸੀ। ਉਹ ਕਹਿੰਦੇ ਵੀ ਜਿਵੇਂ ਬੁੱਢੇ ਦਰਖਤ ਵਿੱਚ ਉੱਲੂ ਰਹਿੰਦੇ ਨੇ, ਏਦਾਂ ਬੁੱਢੇ ਸਰੀਰ ਵਿੱਚ ਫਿਰ ਕ੍ਰੋਧ ਰਹਿੰਦਾ, ਗੁੱਸਾ ਰਹਿੰਦਾ, ਹੋਰ ਉਹ ਚ ਕੁਛ ਚੱਜ ਦੀ ਗੱਲ ਨੀ ਰਹਿੰਦੀ। ਫਿਰ ਉਹ ਬੁਢੇਪੇ ਦੇ ਵਿੱਚ ਕ੍ਰੋਧ ਵਿੱਚ ਜੋ ਆਇਆ ਮੂੰਹ ਤੋਂ ਕਿਸੇ ਨੂੰ ਕਹਿ ਦਿੰਦਾ, ਉਹ ਆਪਣੀ ਜਵਾਨ ਤੇ ਫਿਰ ਕੰਟਰੋਲ ਸੰਜਮ ਨਹੀਂ ਰਹਿੰਦਾ ਉਹਦਾ। ਹਾਂਜੀ,
ਆਏ ਜਰਾ ਜੈਸੇ ਬਗਿਆਰੀ,
ਜਿਹੜੇ ਬੁਢੇਪਾ ਹੈ ਇਹ ਬਗਿਆੜੀ ਦੀ ਤਰ੍ਹਾਂ ਆਉਂਦਾ, ਇਹ ਜਰਾਵਸਥਾ ਜਿਹੜੀ ਹੈ ਇਹ ਬਗਿਆੜੀ ਦੀ ਤਰ੍ਹਾਂ, ਜਿਵੇਂ ਬਗਿਆੜੀ ਸ਼ਿਕਾਰ ਕਰਨ ਆਉਂਦੀ ਹੈ ਏਦਾਂ ਆਉਂਦੀ। ਹਾਂਜੀ,
ਮ੍ਰਿਗ ਬਲ ਕੇ ਮ੍ਰਿਤ ਕਰਨੇ ਹਾਰੀ,
ਬੰਦੇ ਦੀ ਤਾਕਤ ਬੰਦੇ ਦੇ ਬਲ ਰੂਪੀ ਮ੍ਰਿਗ ਨੂੰ ਇਹ ਬਗਿਆੜੀ ਖਾ ਜਾਂਦੀ ਹੈ। ਹਾਂਜੀ,
ਸਭ ਬਿਦ ਦੀਨ ਕਰਤ ਹੈ ਸੋਈ,
ਹਰ ਤਰ੍ਹਾਂ ਨਾਲ ਬੁਢੇਪਾ ਬੰਦੇ ਨੂੰ ਲਚਾਰ ਕਰਦਾ ਹੈ, ਦੀਨ ਕਰਦਾ ਹੈ ਬੰਦੇ ਦੇ ਹਰ ਪੱਖ ਤੋਂ, ਇੱਕ ਪੱਖ ਨਹੀਂ ਜਾ ਸਕਦਾ। ਬੁੱਢੇ ਬੰਦੇ ਨੂੰ ਨਾ ਕੋਈ ਨੌਕਰੀ ਤੇ ਰੱਖੇ, ਨਾ ਉਹਨੂੰ ਕਿਸੇ ਉਹਦੀ ਕੋਈ ਸਮਾਜ ਵਿੱਚ ਹੋਰ ਕਿਸੇ ਤਰੀਕੇ ਨਾਲ ਲੋੜ ਸਮਝੀ ਜਾਵੇ। ਸਾਰਿਆਂ ਪਾਸਿਆਂ ਤੋਂ ਸਰਕਾਰ ਵੀ ਰਿਟਾਇਰ ਕਰ ਦਿੰਦੀ ਹੈ, ਸਮਾਜ ਵੀ ਰਿਟਾਇਰ ਕਰ ਦਿੰਦਾ ਹੈ, ਫਿਰ ਹੌਲੀ ਹੌਲੀ ਸਾਰੇ ਪਾਸਿਆਂ ਤੋਂ ਉਹ ਬੰਦਾ ਬੇਵੱਸ ਹੋ ਜਾਂਦਾ। ਬੁਢੇਪਾ ਕੋਈ ਚੰਗੀ ਚੀਜ਼ ਨਹੀਂ ਹੈ। ਹਾਂਜੀ,
ਦੇਖ ਹਸੀ ਥਾਨ ਹੈ ਸਭ ਕੋਈ,
ਫਿਰ ਬੁੱਢੇ ਨੂੰ ਵਿਚਾਰੇ ਨੂੰ ਹੁਣ ਤਾਂ ਬੇਵੱਸ ਹੈ ਤੇ ਸਾਰੇ ਹਾਸੀ ਕਰਦੇ ਹੈ, ਮਜ਼ਾਕ ਕਰਦੇ ਹੈ। ਉਹ ਬਾਪੂ ਉਹ ਤਾਂ ਵਿਚਾਰਾ ਹੁਣ ਬੇਵੱਸ ਹੈ, ਤੇ ਉਹਦੇ ਕੋਲੋਂ ਕੋਈ ਗੱਲ ਸੁਭਾਵਕ ਨਿਕਲ ਜਾਵੇ ਤੇ ਸਾਰੇ ਹੱਸਦੇ ਹੈ, ਮਜ਼ਾਕ ਕਰਦੇ ਹੈ, ਆਹ ਵੇਖੋ ਬਾਪੂ ਕੀ ਕਰਦਾ। ਤੇ ਏਦਾਂ ਫਿਰ ਉਹ ਨਾ ਬੰਦੇ ਨੂੰ ਹਰ ਤਰ੍ਹਾਂ ਦਾ ਸਮਾਜ ਜਿਹੜਾ ਹੈ ਲਚਾਰ ਕਰ ਦਿੰਦਾ, ਬੇਵੱਸ ਕਰ ਦਿੰਦਾ। ਹਾਂਜੀ,
ਰੋਗਨ ਕੀ ਜਰ ਜਰਾ ਪਛਾਣ ਹੋ,
ਗੁਰੂ ਨਾਨਕ ਦੇਵ ਜੀ ਕਹਿੰਦੇ ਭਾਈ ਸਿੱਖੋ, ਬੁਢੇਪਾ ਰੋਗਾਂ ਦੀ ਜੜ ਹੈ, ਬੁਢੇਪਾ ਰੋਗਾਂ ਦੀ ਮਾਂ ਹੈ। ਜਿੱਥੇ ਬੁਢੇਪਾ ਆ ਗਿਆ ਬੁੱਢਾ ਚੰਟਕਾ ਤੇ 36 ਰੋਗ ਫਿਰ ਕਹਿੰਦੇ ਲੱਗ ਜਾਂਦੇ। ਹਾਂਜੀ,
ਸਰਬ ਦੁੱਖਨ ਕਾ ਸਦਨ ਪਰਮਾਨ ਹੋ,
ਇਹ ਜਿਹੜਾ ਬੁਢੇਪਾ ਹੈ ਸਾਰੇ ਦੁੱਖਾਂ ਦਾ ਘਰ ਹੈ, ਦੁੱਖਾਂ ਦੀ ਜੜ ਹੈ, ਦੁੱਖਾਂ ਦਾ ਮੂਲ ਹੈ। ਬੁਢੇਪੇ ਵਿੱਚ ਸਿਰ ਦੇ ਵਾਲ ਵੀ ਚਿੱਟੇ ਹੋ ਜਾਂਦੇ ਹੈ, ਦਾੜੀ ਦੇ ਵਾਲ ਵੀ ਚਿੱਟੇ ਹੋ ਜਾਂਦੇ, ਸਾਰੇ ਸਰੀਰ ਦੇ ਰੋਮ ਚਿੱਟੇ ਹੋ ਜਾਂਦੇ। ਹਾਂਜੀ,
ਮਨੋ ਜਰਾ ਪਰ ਝੂਲਤ ਝੋਰਾ,
ਇਹ ਮਨ ਬੁਢੇਪੇ ਦੇ ਉੱਤੇ ਛਤਰ ਝੂਲਦਾ ਹੈ, ਚੌਰ ਝੂਲਦਾ ਹੈ ਚਿੱਟੇ ਕੇਸਾਂ ਦਾ।
ਕਿਦੋਂ ਜਰਾ ਕੇ ਦੂਤ ਅਦਾਰੀ,
ਜਾਂ ਫਿਰ ਇੰਜ ਕਹਿ ਲਓ ਵੀ ਜਿਹੜੇ ਚਿੱਟੇ ਕੇਸ ਹਨ ਇਹ ਬੁਢੇਪੇ ਦੇ ਦੂਤ ਹੱਥ ਜੋੜ ਕੇ ਅੱਗੇ ਖਲੋ ਜਾਂਦੇ ਹਨ।
ਨਿਜ ਬਸ ਦੇਹ ਕਰਿਓ ਚਾਹੇ ਸਾਰੀ,
ਇਹ ਸਾਰੀ ਦੇਹ ਨੂੰ ਆਪਣੇ ਵੱਸ ਕਰਨਾ ਚਾਹੁੰਦੇ ਹਨ, ਸਾਰੇ ਸਰੀਰ ਦੇ ਉੱਤੇ ਚਿੱਟੇ ਕੇਸ ਜਿਹੜੇ ਹਨ ਉਹ ਸਮਝੋ ਬੁਢੇਪੇ ਦੇ ਦੂਤ ਹਨ, ਤੇ ਉਹ ਬੰਦੇ ਦੀ ਦੇਹ ਨੂੰ ਆਪਣੇ ਕਾਬੂ ਚ ਵੱਸ ਵਿੱਚ ਕਰ ਲੈਂਦੇ ਹਨ।
ਮਨਹੋ ਕਾਲ ਕੋ ਆਏ ਸੰਦੇਸ਼ਾ,
ਜਾਂ ਫਿਰ ਇੰਜ ਸਮਝ ਲਓ ਵੀ ਜਿਹੜੇ ਚਿੱਟੇ ਕੇਸ ਹਨ ਉਹ ਮੌਤ ਦਾ ਸੁਨੇਹਾ ਆ ਜਾਂਦਾ, ਮੈਸੇਜ ਆ ਜਾਂਦਾ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਦਾੜੇ ਵਿੱਚ ਇੱਕ ਵਾਰੀ ਜਦੋਂ ਚਿੱਟਾ ਕੇਸ ਆਇਆ ਨਾ, ਸਤਿਗੁਰਾਂ ਦੀ ਉਮਰ 42 ਸਾਲ ਦੀ, ਸਤਿਗੁਰੂ ਕੋਲ 42 ਸਾਲ ਸੱਚਖੰਡ ਗਮਨ ਕੀਤਾ, ਤਾਂ ਬਹੁਤੇ ਕੇਸ ਜਿਹੜੇ ਨੇ ਚਿੱਟੇ ਨਹੀਂ ਹੋਏ ਸਤਿਗੁਰ ਕਲਗੀਧਰ ਪਾਤਸ਼ਾਹ ਦੇ। ਇੱਕ ਅੱਧਾ ਰੋਮੀ ਮਹਾਰਾਜ ਦਾ ਦਾੜੇ ਵਿੱਚ ਉਹ ਲਈ ਜਾਇਆ, ਕੀਤਾ ਆਇਆ ਤੇ ਸਤਿਗੁਰੂ ਕਹਿੰਦੇ ਸਿੰਘੋ ਕੜਾਹ ਪ੍ਰਸ਼ਾਦ ਕਰੋ ਸਾਡੇ ਵੱਲੋਂ ਤੇ ਮਾਇਆ ਦਿੱਤੀ ਮਹਾਰਾਜ ਨੇ 1100 ਦਮੜਾ ਲਿਖਿਆ ਇਤਿਹਾਸ ਵਿੱਚ ਵੀ ਮਹਾਰਾਜ ਨੇ ਸਿੰਘਾਂ ਨੂੰ ਦਿੱਤਾ ਵੀ ਖੁੱਲਾ ਦੇ ਕੜਾਹ ਪ੍ਰਸ਼ਾਦ ਬਣਾਓ ਤਾਂ ਸਾਰੀ ਦੁਨੀਆਂ ਨੂੰ ਛਕਾਓ। ਬੜਾ ਕੜਾਹ ਪ੍ਰਸ਼ਾਦ ਬਣਾਇਆ ਵਰਤਾਇਆ ਗਿਆ। ਸਿੰਘਾਂ ਨੇ ਆਖਿਆ ਮਹਾਰੇ ਅਰਦਾਸ ਕਾਹਦੀ ਕਰਨੀ ਹੈ। ਮਹਾਰਾਜ ਕਹਿੰਦੇ ਅਕਾਲ ਪੁਰਖ ਨੇ ਸਾਨੂੰ ਯਾਦ ਕੀਤਾ ਹੈ, ਸੁਨੇਹਾ ਆਇਆ ਸੱਚਖੰਡ ਤੋਂ। ਉਹ ਕਹਿੰਦੇ ਮਹਾਰਾਜ ਕਿੱਦਾਂ ਆਇਆ? ਮਹਾਰਾਜ ਕਹਿੰਦੇ ਆ ਦੇਖੋ ਸਾਡੀ ਦਾੜੀ ਦੇ ਵਿੱਚ ਕੇਸ ਚਿੱਟਾ ਆਇਆ। ਇਹ ਮੈਸੇਜ ਹੈ ਅਕਾਲ ਪੁਰਖ ਵੱਲੋਂ, ਪਰਮੇਸ਼ਰ ਵੱਲੋਂ ਵੀ ਹੁਣ ਇਹ ਸੰਸਾਰ ਦਾ ਤਿਆਗ ਕਰਨਾ ਹੈ। ਸੋ ਸਾਧ ਸੰਗਤ ਜੀ, ਉਹਨਾਂ ਮਹਾਂਪੁਰਸ਼ਾਂ ਨੇ ਤਾਂ ਸਮਝਿਆ ਪਰ ਅਸੀਂ ਨਹੀਂ ਸਮਝ ਸਕੇ, ਸਾਨੂੰ ਯਾਦ ਨਹੀਂ ਰਹਿੰਦਾ। ਸਤਿਗੁਰੂ ਮਹਾਰਾਜ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਵੀ ਇਹ ਜਿਹੜਾ ਚਿੱਟੇ ਕੇਸ ਆ ਜਾਂਦੇ ਆ, ਸਮਝੋ ਕਾਲ ਦੀ ਚਿੱਠੀ ਆ ਜਾਂਦੀ ਹੈ।
ਰੂਪ ਬਿਦਾਰਨ ਭੇਸਿਤ ਕੇਸਾ,
ਇਹ ਸਾਡੇ ਰੂਪ ਨੂੰ ਖਤਮ ਕਰ ਦਿੰਦੇ ਆ, ਸੁੰਦਰਤਾ ਨੂੰ, ਚਿਹਰੇ ਮੋਹਰੇ ਦੀ ਜਿਹੜੀ ਆਭਾ ਹੁੰਦੀ ਚਿੱਟੇ ਕੇਸ, ਉਹਨੂੰ ਖਤਮ ਕਰ ਦਿੰਦੇ ਆ। ਹਾਂਜੀ,
ਉਹਨੇ ਤਤਕਾਲ ਗ੍ਰਸੈਂਦਿਤ ਆਈ।
ਉਸ ਤੋਂ ਅਗਲਾ ਸਟੈਪ ਤਾਂ ਫਿਰ ਮੌਤ ਦਾ ਹੀ ਹੁੰਦਾ, ਉਹ ਮੌਤ ਨੀ ਆਉਣਾ ਹੁੰਦਾ। ਹੁਣ ਤੇ ਅੱਧਾ ਨੇੜੇ ਆਇਆ, ਪਿੱਛਾ ਰਿਹਾ। ਫਰੀਦ ਜੀ ਦਾ ਬਚਨ ਹੈ ਨਾ ਬਈ, ਦੇਖ ਜੋਤੀਆ ਦਾੜੀ ਹੋਈ ਭੂਰ, ਦੇਖ ਫਰੀਦ ਦਾ ਜੋਤੀਆ ਦਾੜੀ ਹੋਈ ਭੂਰ, ਅੱਗਾ ਨੇੜਾ ਨੇੜੇ ਆਇਆ ਪਿੱਛਾ ਰਿਹਾ। ਅੱਧੇ ਦਾੜੀ ਚਿੱਟੀ ਹੋ ਗਈ, ਸਮਝੋ ਅੱਗਾ ਨੇੜੇ ਆ ਗਿਆ। ਹਾਂਜੀ,
ਮਹਾਕਸ਼ਟ ਨਰ ਪਾਈ,
ਜਦੋਂ ਮ੍ਰਿਤੂ ਆਉਂਦੀ ਹੈ, ਮੌਤ ਸੌਖੀ ਚੀਜ਼ ਨਹੀਂ ਹੈ। ਆਪਾਂ ਰੋਜ਼ ਚੋਕ ਸਾਹਿਬ ਦੀ ਪੰਕਤੀ ਪੜ੍ਹਦੇ ਹਾਂ ਨਾ, ਮਰਨ ਕਾਲ ਦਾ ਤ੍ਰਾਸ ਨਿਵਰੀ ਹੈ। ਪੜ੍ਹ ਤਾਂ ਜਾਂਦੇ, ਧਿਆਨ ਨਹੀਂ ਹੁੰਦਾ ਵੀ ਇਹਦਾ ਕੀ ਅਰਥ ਹੈ। ਜੇ ਅਕਾਲ ਪੁਰਖ ਜਿਹੜਾ ਮੌਤ ਦੇ ਟਾਈਮ ਦਾ ਦੁੱਖ ਹੈ ਨਾ, ਉਹ ਡਰ ਸਾਡਾ ਦੂਰ ਕਰ ਦਿਓ ਮੌਤ ਦਾ, ਉਹ ਬੜਾ ਭਿਆਨਕ ਹੈ। ਵੱਖੋ ਵੱਖ ਲੋਕਾਂ ਵਿਦਵਾਨਾਂ ਨੇ ਲਿਖਿਆ, ਕਿਸੇ ਨੇ ਲਿਖਿਆ ਵੀ 60,000 ਬਿੱਛੂ ਦੇ ਡੰਗ ਜਿੰਨੀ ਪੀੜ ਹੁੰਦੀ ਹੈ। ਇੱਕ ਬੰਦੇ ਨੂੰ ਇੱਕ ਬਿੱਛੂ ਲੜ ਜੇ, ਉਹਦੀ ਪੀੜ ਨਹੀਂ ਸਹੀ ਜਾਂਦੀ। ਜਿਹਨੂੰ 60,000 ਬਿੱਛੂ ਡੰਗ ਮਾਰਦੇ ਆ, ਉਹ ਕਿੰਨੀ ਦਰਦ ਹੁੰਦੀ। ਜੇ ਮੌਤ ਸੌਖੀ ਹੋਵੇ ਆਪਾਂ ਡਰੀਏ ਹੀ ਨਾ, ਆਪਾਂ ਸਾਰੇ ਡਰਦੇ ਹਾਂ। ਪਤਾ ਨਹੀਂ ਜਾਨ ਕਿਵੇਂ ਨਿਕਲੇਗੀ, ਕਿਆ ਜਾਣਾ ਕਿ ਮਰਾਂਗੇ, ਕੈਸਾ ਮਰਨਾ ਹੋਵੇ। ਗੁਰੂ ਨਾਨਕ ਸਾਹਿਬ ਕਹਿੰਦੇ ਆ ਵੀ ਜਾਨ ਜਿਹੜੀ ਜਦੋਂ ਨਿਕਲਦੀ ਹੈ, ਉਦੋਂ ਬੜਾ ਦੁੱਖ ਲੱਗਦਾ ਹੈ, ਕਸ਼ਟ ਹੁੰਦਾ ਹੈ ਸਰੀਰ ਨੂੰ।
ਜਿਸਦੇ ਉਭਰ ਸਕੇ ਮੈਨੂੰ
ਕੋਈ ਉਹਦੇ ਤੋਂ ਉਭਰ ਨਹੀਂ ਸਕਦਾ, ਕੋਈ ਉਹ ਤੋਂ ਬਚ ਨਹੀਂ ਸਕਦਾ। ਉਹ ਐਸੀ ਮੌਤ ਹੈ ਵੀ ਉਹਦੇ ਤੋਂ ਨਾ ਕੋਈ ਰਾਜਾ ਬਚਿਆ, ਨਾ ਕੋਈ ਭਿਖਾਰੀ, ਨਾ ਕੋਈ ਹਿੰਦੂ, ਨਾ ਕੋਈ ਮੁਸਲਮਾਨ, ਕਿਸੇ ਵੀ ਦੇਸ਼ ਵਿੱਚ, ਕਿਸੇ ਵੀ ਕੌਮ ਵਿੱਚ, ਕਿਸੇ ਵੀ ਜਾਤੀ 'ਚ, ਕਿਸੇ ਵੀ ਜੋਨੀ 'ਚ। ਇਹ ਨਹੀਂ ਵੀ ਬੰਦੇ ਹੀ ਮਰਦੇ ਆ, ਪਸ਼ੂ ਵੀ ਮਰਦੇ ਆ, ਪੰਛੀ ਵੀ ਮਰਦੇ ਆ। ਇਹ ਵੀ ਨਹੀਂ ਦੇਖਦਾ ਕਾਲ ਵੀ ਬੁੱਢਾ ਹੈ, ਬੱਚਾ ਹੈ, ਜਵਾਨ ਹੈ, ਪਰ ਟਾਈਮ ਪੂਰਾ ਹੋਇਆ ਲੈ ਜਾਂਦਾ। ਹਾਂਜੀ,
ਹਾਏ ਮਹਾਬਲੀ ਤੇ ਜੋਈ,
ਬੜੇ ਬੜੇ ਮਹਾਬਲੀ ਜਿਹੜੇ ਮਾਤੇ ਮਤੰਗ ਜਰੇ ਜਰ ਸੰਗ ਅਨੂਪ, ਉਹ ਤੰਗ ਸੁਰੰਗ ਸਵਾਰੇ, ਕੋਟ ਤੁਰੰਗ ਪੁਰੰਗ ਸੇ ਕੁਦਤ ਪਾਉਣ ਕੇ ਗਾਉਣ ਕੋ ਜਾਤ ਨਿਵਾਰੇ, ਭਾਰੀ ਭਜਾਨ ਕੇ ਭੁੱਖ ਭਲੀ ਬਿਦ ਨਿਆਲਤ ਸੀਸ ਨਾ ਜਾਤ ਵਿਚਾਰੇ, ਇੱਥੇ ਭਏ ਤੋਂ ਕਾਂ ਭਏ ਭੁਗਤ, ਅੰਤ ਕੋ ਨਾਂਗੇ ਹੀ ਪਾਏ। ਬੜੇ ਬੜੇ ਬਲੀਆਂ ਨੂੰ ਖਾ ਗਿਆ ਕਾਲ, ਰਾਵਣ ਸੇ ਮਹਿਰਾਵਣ ਸੇ ਕਟਕਨ ਸੇ ਪਰ ਬੀਚ ਵਿਚਾਰੇ, ਬਾਰਦ ਨਾਦ ਅਕੰਪਨ ਸੇ ਜਗ ਜੰਗ ਜੁਰੇ, ਦਿਲ ਸਿਓ ਜੰਗ ਹਾਰੇ। ਜਿਹਨਾਂ ਤੋਂ ਮੌਤ ਵੀ ਦਰਜਿਆਂ ਚ ਭੱਜ ਜਾਂਦੀ ਸੀ ਨਾ, ਐਡੇ ਐਡੇ ਯੋਧੇ, ਕਹਿੰਦੇ ਉਹ ਵੀ ਮਰ ਗਏ, ਉਹਨਾਂ ਨੂੰ ਵੀ ਕਾਲ ਛੱਡਦਾ ਨਹੀਂ। ਰਾਵਣ ਜੀ ਕਹਿੰਦੇ ਕਾਲ ਪਾਵੇ ਨਾ ਬੰਨਿਆ ਸੀ, ਪਰ ਜਦੋਂ ਸਮਾਂ ਆਇਆ ਸਾਰਾ ਕੁਝ ਧਰਿਆ ਧਰਾਇਆ ਰਹਿ ਗਿਆ, ਰਾਵਣ ਨੂੰ ਮਰਨਾ
ਪਿਆ।
ਬੰਦੇ ਦੀ ਜਿਹੜੀ ਉਮਰ ਹੈ ਉਹ ਅੰਜਲੀ ਦੇ ਪਾਣੀ ਦੀ ਤਰ੍ਹਾਂ ਹੈ। ਅੰਜਲੀ ਕਹਿੰਦੇ ਆ ਦੋ ਹੱਥ ਜੋੜ ਲਓ, ਏਦਾਂ ਬੁੱਕ ਭਰ ਲਓ ਪਾਣੀ ਦਾ, ਪਾਣੀ ਦਾ ਬੁੱਕ ਭਰੋਗੇ ਉਹਨੂੰ ਕਿੰਨਾ ਕੁ ਰੋਕ ਲਓਗੇ? ਪਾਣੀ ਤਾਂ ਤੁਹਾਡੇ ਹੱਥਾਂ ਦੀਆਂ ਉਂਗਲਾਂ ਵਿੱਚੋਂ ਵਗ ਜਾਣਾ, ਉਹਨੇ ਰੁਕਣਾ ਨਹੀਂ। ਜਿਵੇਂ ਬੁੱਕ ਵਿੱਚ ਭਰਿਆ ਪਾਣੀ ਵਗ ਜਾਂਦਾ ਹੈ, ਇਹ ਤਾਂ ਇੱਕ ਪਲ 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 ਕਰਕੇ ਬੰਦੇ ਦੀ ਉਮਰ ਬੀਤ ਜਾਂਦੀ ਹੈ। ਔਤ ਘਟੈ ਦਿਨ ਸਰੈਣ ਆ ਗਏ, ਮਨ ਗੁਰਮਨ
ਪਾਸਾ
ਛਿੰਨ ਭੰਗਰ ਦੇਹੀ ਹੈ, ਇਹਦੇ ਵਿੱਚ ਸਵਾਸਾਂ ਦਾ ਪਾਣੀ ਠਹਿਰਨਾ ਨਹੀਂ, ਚਲਾ ਜਾਣਾ। ਹਾਂਜੀ,
ਯੁਕਤ ਵਿਕਾਰ ਅਵਸਥਾ ਕੀਨੋ।
ਮਾੜੇ ਕਹਿੰਦੇ ਸਿੱਖੋ, ਭਾਵੇਂ ਬਚਪਨ ਹੋਵੇ, ਭਾਵੇਂ ਜਵਾਨੀ ਹੋਵੇ ਤੇ ਭਾਵੇਂ ਬੁਢੇਪਾ ਹੋਵੇ, ਇਹ ਬਦਲਣ ਵਾਲੇ ਵਿਕਾਰ ਹੀ ਹਨ। ਤਿੰਨੇ ਹੀ ਅਵਸਥਾ ਬੰਦੇ ਦੀਆਂ ਦੁਖਦਾਈ ਹਨ।
ਜਿਹੜੇ
ਆਪਣਾ ਭਲਾ ਚਾਹੁੰਦੇ ਹਨ, ਆਪਣਾ ਕਲਿਆਣ ਚਾਹੁੰਦੇ ਹਨ, ਗੁਰਮੁਖਾਂ ਜੀ
ਸਤ ਸੰਗਤ ਮਿਲ ਹੈ
ਉਹ ਕੀ ਕਰਨ, ਸਾਧ ਸੰਗਤ ਵਿਚ ਮਿਲ ਕੇ ਮੇਰੇ ਮਾਧਵ ਜੀ ਜੋ ਕੁਝ ਸੁਣੇ ਓਹਨੂੰ ਮੰਨੇ ਤੇ ਮੰਨ ਕੇ ਓਹਦਾ ਨਿਧਿਆਸਨ ਕਰੇ। ਇਹ ਬਚਨ ਮਹਾਰਾਜ ਹੋਰ ਬੜੇ ਵਿਸਤਾਰ ਨਾਲ ਸਮਝਾਉਣਗੇ। ਸਾਧ ਸੰਗਤ ਜੀ ਵੈਰਾਗ ਦਾ ਉਪਦੇਸ਼ ਦਿੰਦੇ ਗੁਰੂ ਨਾਨਕ ਸਾਹਿਬ ਜ਼ਿਆਦਾਤਰ, ਕਿਉਂਕਿ ਵੈਰਾਗ ਤੋਂ ਬਿਨਾਂ ਤੇ ਮਾਇਆ ਛੁੱਟਦੀ ਨਹੀਂ ਨਾ, ਬਿਨ ਵੈਰਾਗ ਨਾ ਛੁੱਟ ਸਮਾਇਆ। ਜਿੰਨਾ ਚਿਰ ਦੁਨੀਆਂ ਨਾਲੋਂ ਸਾਡਾ ਮੋਹ ਘਟੇਗਾ ਨਹੀਂ, ਓਨਾ ਚਿਰ ਪਰਮੇਸ਼ਵਰ ਨੂੰ ਪ੍ਰੇਮ ਪਏਗਾ ਨਹੀਂ। ਤੋ ਸਤਿਗੁਰੂ ਵੈਰਾਗ ਦਾ ਉਪਦੇਸ਼ ਦੇ ਰਹੇ ਨੇ, ਸਾਰੀ ਬਾਣੀ ਵੈਰਾਗ ਦਾ ਉਪਦੇਸ਼ ਦਿੰਦੀ ਹੈ। ਸਤਿਗੁਰੂ ਅੱਗੇ ਅਰਦਾਸ ਕਰੀਏ, ਸਤਿਗੁਰੂ ਸਾਡੇ ਅੰਦਰ ਵੀ ਦ੍ਰਿੜ ਵੈਰਾਗ ਕਰਨ। ਅੱਜ ਮੰਗਲਵਾਰ ਦਾ ਦਿਹਾੜਾ ਹੈ, ਗੁਰੂ ਪਿਆਰੇ ਪੁਰਸ਼ਾਂ ਦੇ ਲਈ ਨਾਮ ਸਿਮਰਨ ਅਭਿਆਸ ਕਰਾਉਣਗੇ, ਉਪਰੰਤ ਸਮਾਪਤੀ ਹੋਵੇਗੀ। ਇਸਨੇ ਬਚਨ ਪ੍ਰਵਾਨ ਕਰਨੇ, ਜਿਵੇਂ ਕਿ ਪਹਿਲਾਂ ਬੇਨਤੀ ਕੀਤੀ ਹੈ। ਸਾਡੇ ਕੋਲ ਭਾਈ ਸਾਹਿਬ ਹਰਮਨ ਸਿੰਘ ਜੀ ਕੈਲਗਰੀ ਵਾਲੇ ਆਏ ਹਨ, ਇਹਨਾਂ ਨੇ ਸ਼ੁੱਕਰਵਾਰ, ਸ਼ਨੀਵਾਰ ਤੇ ਐਤਵਾਰ ਦੇ ਜ਼ਮਾਨਾ ਚ ਬੱਚਿਆਂ ਨਾਲ ਅੰਗਰੇਜ਼ੀ ਵਿੱਚ ਗੁਰਮਤਿ ਵਿਚਾਰਾਂ ਦੀ ਸਾਂਝ ਪਾਣੀ। ਤੋ ਸ਼ਾਮ ਦੇ ਦੀਵਾਨਾਂ ਚ ਆਪੋ ਆਪਣੇ ਬੱਚਿਆਂ ਨੂੰ ਲੈ ਕੇ ਜ਼ਰੂਰ ਆਉਣਾ ਜੀ, ਤਾਂ ਕਿ ਕੁਝ ਸਮਾਂ ਆਪਾਂ ਗੁਰੂ ਮਹਾਰਾਜ ਦੇ ਇਤਿਹਾਸ ਨਾਲ, ਸਾਥੀਆਂ ਨਾਲ, ਗੁਰੂ ਦੇ ਉਪਦੇਸ਼ਾਂ ਨਾਲ ਜੁੜ ਸਕੀਏ, ਆਪਣੇ ਬੱਚਿਆਂ ਨੂੰ ਜੋੜ ਸਕੀਏ। ਹੇ ਗੋਬਿੰਦ, ਹੇ ਗੋਪਾਲ, ਹੇ ਦਿਆਲ ਨਾਲ, ਪ੍ਰਾਣ ਨਾਥ ਨਾਲ ਸਕੇ ਦੀਨ ਦਰਦ ਨਾਲ, ਹੇ ਸਿਮਰਤਿ ਬ੍ਰਹਮ ਪੂਰਨ ਹੋਏ ਮਾਇਆ ਤਾਰ, ਅੰਧ ਪੂਰ ਮਹਾ ਪ੍ਰਾਣ ਨਾਨਕ ਪਾਰ ਉਤਾਰ, ਆਏ ਪ੍ਰਭ ਸਰਨਾਗਤੀ ਕਿਰਪਾ ਨਿਤ ਦੇ, ਤੇਲ ਕਰ ਹਰ ਮਨ ਬਸ ਨਾਨਕ ਹੋਤਨ, ਵਾਹਿਗੁਰੂ ਨਾਮ ਜਹਾਜ ਹੈ ਖੜੇ ਸੋ ਖੜੇ, ਜੋ ਸਰਦਾ ਤਰਸੇ ਹੁੰਦੇ ਗੁਰੂ ਪਾਲੀ, ਪੰਡਾ ਜਨ ਤੇ ਹੱਥ ਮੈਂ ਕਲਗੀ ਸੋ ਹੈ ਸੀ, ਸੋ ਬੰਗਲੀ ਰਚਨਾ ਕਰੇ ਗੁਰੂ ਕਲਗੀ ਧਰ ਜਨ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।